नक्शे कलो तन थूल मैं अहंग बिरती जिनकीन सो करता लखिया रिदे चीनों सिख परबीन।
धन धन साहब श्री गुरु ग्रंथ साहब महाराज जी पावन पवित्र हजूरी विच सजी होई गुरु रूप गुरु खालसा साध संगत जी आओ प्यार सत्कार सहित फतेह उच्चारण करिए वाहिगुरु जी का खालसा वाहिगुरु जी की फतेह। धन धन सतगुरु गुरु गोबिंद सिंह साहब जी महाराज, धन धन भाई दया सिंह जी जो गुरसिखा नूं शरीर दा अंतरीव ज्ञान ब्रह्म ज्ञान पंज कोश शरीर दे अंदर केड़े हन साढ़े तीन प्रकार दे जिहड़े शरीर ने स्थूल सूक्ष्म दे कारण इन्हां दा ज्ञान जो है ये सब कुछ सतगुरु की कृपा नाल ही बख्शिश हुंदी है। एक आत्मा है एक अनात्म है। सो हुण जिन्ने भी जीव विचरदे ने संसार अंदर ये ज़्यादा तौर पर अनात्म विच हन ते आत्मा विच कोई कोई कदा कोटन में नानक को नारायण जे चीत जग में उत्तम काढ़ गया विरले कई के जिन्हां बारे अज दे श्री मुख वाक विच जिक्र है जा कहो हर रंग लागो इस जुग में सो कईत है सूरा आत्म जिणै सगल वस तां कै जा कह सतगुर पूरा। ये दोनों पंक्तियों में सारा ही कुछ आ गया है कि जां का सतगुर पूरा बिन सतगुर की शरणी परे अंतरमुख बिरति नहीं हुंदी जिस करके जाके टिकाओ बनता है। आत्म ते अनात्म इन्हों का ज्ञान भी दिता है आपां नूं कि अनात्म हुंदे ने इंद्रिय साडे मन बुद्धि अते आत्मा इन्हां सारयां नालों श्रोमणी जो प्रकाश करदी है। इहदा ज्ञान सिर्फ सतगुरु की कृपा द्वारा ही हो सकता है फिर जाके सिख दा मन टिकदा है। होर बहुत सारियां चीज़ां ने जिन्हों आपां कहने करता किरिया किनू कहिंदे ने कर्म किनू कहिंदे ने गे ते परमाता ज्ञाता ज्ञान ये सारिया चीज़ां पिछे आ चुकियां ने। पहला माड़ा माड़ा इन्हां दा विस्थार हुण सरवण करदे हाँ। पिछे सुनिया सी आपां ने समाधि साविकल्प दे विच ज्ञाता ज्ञान गे ध्याता ध्यान ते ये की हुंदा है कर्म किनू कहिंदे ने। आओ प्यार सत्कार नाल रसना नूं करिए पवित्र गज के आखो सतनाम श्री वाहे गुरु साहिब सतनाम श्री वाहे गुरु
दोहेरा नक शिक लो तन तोल मैं अहंग बिरती जिन कीन।
हुण कहिंदे ने जो करता आपां कहिंदे हां करता पुरख वाहिगुरु है। ये जीव अपने आप नू करता मनदा हरेक कम दा मैं ये कर दिता मैं उह कर दियांगा। इहदे अंदर जिहड़ा ये करतापुणा जागदा है करता पुरख नू भुल के अपने आप नू ये करता समझदा है। कहिंदे नख सिख लौ नख हुंदा है नौ सिख हुंदा शिखा सिर दी चोटी तक पैर दे नौ तो लै के जंगूठे तो लै के सिर दी चोटी तक स्थूल शरीर दे विच ये जिहड़ी है ना मैं पुणे दी बुद्धि अते हों जिहड़ी आ जांदी है ये अंदरों जिहड़ा करदा है कि मैं कीता है मैं कर दियांगा हों विच आया हों विच गया इहनूं कहिंदे ने ये जीव करते पुणे विच है।
सो करता लखिया रे दे ਚੀਨੋ ਸਿੱਖ ਪਰਬੀਨ।
ਉਹ ਕਰਤਾ ਹਿਰਦੇ ਦੇ ਵਿੱਚ ਇਹ ਗੱਲ ਨੂੰ ਜਾਣਨਾ ਕਰੋ ਹੇ ਸਿੱਖ, ਕਿ ਜਿਹੜਾ ਕਰਤਾ ਬਣ ਜਾਂਦਾ ਹੈ ਜੀਵ, ਅਥਵਾ ਜੇ ਕਰਤਾ ਪੁਰਖ ਵੀ ਕਹੀਏ, ਕਿ ਸਾਰੀ ਪ੍ਰੇਰਣਾ ਦੇਣ ਵਾਲਾ ਉਹ ਵਾਹਿਗੁਰੂ ਹਿਰਦੇ ਦੇ ਅੰਦਰ ਵਾਸਾ ਕਰਦਾ ਹੈ।
ਇੰਦਰੈ ਦੁਆਰਾ ਨਿਕਸ ਕੈ ਬਿਰਤ ਵਿਖਈ ਲੋ ਜਾਏ।
ਹੁਣ ਜਦੋਂ ਇਹ ਕਿਰਿਆ ਹੁੰਦੀ ਹੈ, ਕਿਰਿਆ ਕਿਵੇਂ ਹੁੰਦੀ ਹੈ? ਇਹ ਤਾਂ ਹੈ ਅੰਦਰ ਹਾਂ ਤੇ ਮੈਂ, ਦੋ ਚੀਜ਼ਾਂ ਪਹਿਲਾਂ ਕਹੀਆਂ ਨੇ, ਮੈਂ ਕਰਤਾ ਹਾਂ। ਕਹਿੰਦੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਵੇ, ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਂਦੀ ਹੈ।
ਕਿਰਿਆ ਕਹੇ ਤਿਸ ਬਿਰਤ ਕੋ ਸਤਿਗੁਰ ਦੇ ਸੁਣਾਏ।
ਸਤਿਗੁਰੂ ਜੀ ਨੂੰ ਸੁਣਾ ਦਿੰਦੇ ਨੇ ਕਿ ਉਸ ਬਿਰਤੀ ਨੂੰ ਕਿਰਿਆ ਕਿਹਾ ਜਾਂਦਾ ਹੈ, ਜਿਹੜੀ ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ।
ਬਿਖੈ ਐ ਸ਼ਬਦਾਦ ਜੇ ਸਭ ਕੇ ਸਹਿਜ ਸੁਭਾਏ।
ਹੁਣ ਕਹਿੰਦੇ ਨੇ ਕਰਮ ਕਿਹਨੂੰ ਕਹਿੰਦੇ ਨੇ, ਇਹ ਕਰਮ ਕਿਵੇਂ ਕਰਦਾ ਹੈ ਜੀਵ? ਤੋ ਕਹਿੰਦੇ ਹਨ ਕਿ ਇਹ ਜਿਹੜਾ ਨਾ ਵਿਖੇ, ਵਿਸ਼ੇ ਕਿਹੜੇ ਨੇ? ਆਹ ਸ਼ਬਦਾਦ ਜੇ, ਸ਼ਬਦ ਆਦਿਕ ਭਾਵ ਸ਼ਬਦ, ਸਪਰਸ਼ ਰਸ ਰੂਪ ਗੰਧ, ਇਹ ਇਹਨਾਂ ਦੇ ਵਿੱਚ ਸਹਿਜ ਸੁਭਾਵ ਹੀ ਇਹ ਜਦੋਂ ਚਲਿਆ ਜਾਂਦਾ ਹੈ।
ਤਿਲ ਸੰਗ ਵਿਆਪੈ ਵਿਰਤ ਜਬ ਕਈਆ ਕਰਮ ਬਣਾਏ।
ਤੋ ਜਦੋਂ ਇਹਨਾਂ ਦੇ ਨਾਲ ਬਿਰਤੀ ਵਿਆਪਦੀ ਹੈ, ਸ਼ਬਦ ਸਪਰਸ਼ ਰੂਪ ਗੰਧ ਆਦਿ ਜੋ ਵਿਸ਼ੇ ਨੇ, ਤਿੰਨਾਂ ਸਾਰਿਆਂ ਨਾਲ ਜੇ ਸਹਿਜ ਸੁਭਾਵਕ ਬਿਰਤੀ ਵਿਆਪੇ, ਜਾਂ ਕਹਿੰਦੇ ਜਿਵੇਂ ਬਿਰਤੀ ਇਹਨਾਂ ਵਿੱਚ ਲੱਗ ਜਾਵੇ, ਜਿਵੇਂ ਸ਼ਬਦ, ਇੱਥੇ ਉਹ ਸ਼ਬਦ ਨਹੀਂ ਜਿਹਦੀ ਗੱਲ ਕਰਦੇ ਹਾਂ, ਗੁਰਬਾਣੀ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਹੈ ਜਿਵੇਂ ਬਹਿ ਕੇ ਬੰਦਾ, ਆਮ ਤੌਰ 'ਤੇ ਦੁਨੀਆਂ ਦਾ 99% ਦੁਨੀਆਂ ਦਾ ਇਹ ਹਾਲ ਹੈ, ਜਦੋਂ ਵੀ ਬੈਠਣਗੇ ਵਿਸ਼ਿਆਂ ਦੀ ਗੱਲ ਕਰਨਗੇ, ਮਾੜੀ ਗੱਲ ਕਰਨਗੇ, ਚੰਗੀ ਗੱਲ ਵਾਲੇ ਥਾਂ 'ਤੇ ਤਾਂ ਇਹਨਾਂ ਨੇ ਬਹਿਣਾ ਨਹੀਂ ਹੁੰਦਾ, ਮਾੜੀ ਜਦੋਂ ਗੱਲ ਸ਼ੁਰੂ ਹੋ ਜਾਵੇ ਵਿਸ਼ਿਆਂ ਵਿਕਾਰਾਂ ਦੀ, ਕਿਸੇ ਹੋਰ ਟੇਢੇ ਢੰਗ ਦੀ ਗੱਲ, ਉੱਥੇ ਜ਼ਰੂਰ ਬਹਿਣਗੇ, ਕੰਨ ਉੱਚੀ ਕਰਨਗੇ, ਕੰਨ ਉੱਧਰ ਨੂੰ ਕਰਨਗੇ। ਹੈ ਕੀ ਕਿਹਾ, ਦੁਬਾਰਾ ਸੁਣਾਈ, ਬੜੀ ਇੰਟਰਸਟਿੰਗ ਗੱਲ ਹੈ। ਤਾਂ ਇਹਨੂੰ ਕਹਿੰਦੇ ਸ਼ਬਦ, ਗੰਦੀਆਂ ਗੱਲਾਂ ਸੁਣਨੀਆਂ ਇਹਨੂੰ ਕਹਿੰਦੇ। ਇਹਨੇ ਵਿੱਚ ਬਿਰਤੀ ਬੰਦੇ ਜਾ ਲੱਗਦੀ, ਸਪਰਸ਼ ਕਰਨ ਵਿੱਚ, ਰੂਪ ਦੇਖਣ ਵਿੱਚ, ਖੁਸ਼ਬੂਆਂ ਲੈਣ ਵਿੱਚ, ਇਸੇ ਪ੍ਰਕਾਰ ਰਸ ਲੈਣ ਦੇ ਵਿੱਚ ਜਦੋਂ ਬਿਰਤੀ ਚਲੀ ਜਾਂਦੀ ਹੈ, ਤਾਂ ਇਹਨੂੰ ਕਹਿੰਦੇ ਨੇ, ਹੁਣ ਇਹਨੂੰ ਕਰਮ ਕਹਿੰਦੇ ਨੇ, ਕਿ ਇਹ ਫਿਰ ਬਿਰਤੀ ਕਰਮ ਦੇ ਵਿੱਚ ਚਲੀ ਜਾਂਦੀ ਸਹਿਜ ਸੁਭਾਵਕ ਹੀ।
ਅਹੰਗ ਬਿਰਤੀ ਚਿਦ ਪਾਸ ਜੁਤ ਸੋ ਗਿਆਤਾ ਪਹਿਚਾਨ।
ਹੁਣ ਗਿਆਤਾ ਅਤੇ ਗਿਆਨ ਆਇਆ ਸੀ ਨਾ, ਗਿਆਤਾ ਗਿਆਨ ਗੇ, ਤੋ ਇਹਦੇ ਵਿੱਚ ਕਹਿੰਦੇ ਨੇ ਹੁਣ ਜਿਹੜੀ ਸਾਡੀ ਬਿਰਤੀ ਹੈ, ਇਹ ਚਿਦਾਭਾਸ਼, ਚਿਦਾਭਾਸ਼ ਉਹ ਹੁੰਦਾ ਜੋ ਬ੍ਰਹਮ ਦਾ ਪ੍ਰਕਾਸ਼ ਪੈਂਦਾ ਹੈ ਸਾਡੇ ਉੱਤੇ, ਬ੍ਰਹਮ ਦੇ ਪ੍ਰਕਾਸ਼ ਸਹਿਤ ਜੋ ਹੰਗਤਾ ਵਾਲੀ ਬਿਰਤੀ ਹੁੰਦੀ ਹੈ, ਮੈਂ ਹਾਂ ਮੈਂ ਕਰਾਂਗਾ ਦੀ ਬਿਰਤੀ ਅੰਦਰ ਹੈ ਸਾਡੇ, ਉਹਨੂੰ ਗਿਆਤਾ ਸਮਝੋ। ਇਹਨੂੰ ਕਹਿੰਦੇ ਹਨ, ਜਿਵੇਂ ਆਪਾਂ ਕਹੀਏ ਕਿ ਗਿਆਤਾ ਗਿਆਨ ਗੇ, ਕਿਹਨੂੰ ਕਹਿੰਦੇ ਨੇ? ਜਦੋਂ ਉਹਦੇ ਪ੍ਰਕਾਸ਼ ਦੇ ਸਹਿਤ, ਪ੍ਰਕਾਸ਼ ਤਾਂ ਉਹਨੇ ਦੇਣਾ ਹੀ ਦੇਣਾ, ਜੇ ਪ੍ਰਕਾਸ਼ ਨਹੀਂ ਹੈ ਤਾਂ ਫਿਰ ਬੁੱਧੀ ਮਨ ਇੰਦਰੀਆਂ ਤਾਂ ਖਤਮ ਹੋ ਜਾਂਦੀਆਂ, ਫਿਰ ਤਾਂ ਕਹਿੰਦੇ ਇਹ ਪ੍ਰਾਣੀ ਚੜ੍ਹਾਈ ਕਰ ਗਿਆ। ਜਦੋਂ ਸਾਡੇ ਅੰਦਰ ਬੁੱਧੀ ਦੇ ਉੱਤੇ ਆਤਮਾ ਪ੍ਰਕਾਸ਼ ਪਾਉਂਦੀ ਹੈ, ਮਨ ਇੰਦਰੀਆਂ ਵਿਸ਼ਿਆਂ ਵਿਕਾਰਾਂ ਵਿੱਚ ਫੈਲ ਜਾਂਦੀਆਂ ਨੇ, ਉਹਦੇ ਪ੍ਰਕਾਸ਼ ਕਰਕੇ ਜਿਹੜੀ ਬਿਰਤੀ ਬਣਦੀ ਹੈ, ਉਹਨੂੰ ਕਹਿੰਦੇ ਨੇ ਇਹ ਗਿਆਤਾ ਹੈ।
ਕਿਰਿਆ ਬਿਰਤੀ ਮੈਂ ਭਾਸ ਚਿਦ ਤਾਂ ਕੋ ਗਿਆਨ ਬਖਾਨ।
ਹੁਣ ਇਹ ਗਿਆਤਾ ਤੋਂ ਬਾਅਦ ਗਿਆਨ ਅੱਖਰ ਆਇਆ ਹੈ। ਕਿਰਿਆ ਬਿਰਤੀ ਵਿੱਚ ਜਿਹੜਾ ਅਕਾਲ ਪੁਰਖ ਦਾ ਪ੍ਰਕਾਸ਼ ਪੈਂਦਾ ਹੈ, ਇਹਨੂੰ ਕਹਿੰਦੇ ਨੇ ਚੇਤਨ ਦਾ ਆਭਾਸ ਪੈਣਾ, ਉਹਨੂੰ ਕਹਿੰਦੇ ਨੇ ਇਹਨੂੰ ਗਿਆਨ ਹੈ। ਕਿਰਿਆ ਬਿਰਤੀ ਦੇ ਵਿੱਚ ਜਦੋਂ ਆਭਾਸ ਪੈਂਦਾ ਚੇਤਨ ਦਾ, ਆਪਾਂ ਨੂੰ ਪਤਾ ਕਿ ਮੈਂ ਇਹ ਕਿਰਿਆ ਕਰ ਰਿਹਾ ਹਾਂ, ਕਿਰਿਆ ਦਾ ਆਪਾਂ ਨੂੰ ਗਿਆਨ ਹੁੰਦਾ ਹੈ, ਇਸੇ ਨੂੰ ਗਿਆਨ ਕਹਿੰਦੇ ਹਨ।
ਕਰਮ ਵਿਰਤ ਮੈਂ ਪਾਸ ਚਿਦ ਇਸ ਜੁਤ ਗੇ ਸੋਏ।
ਹੁਣ ਕਹਿੰਦੇ ਨੇ ਇੱਕ ਗਿਆਤਾ ਗਿਆਨ ਅਤੇ ਗੇ, ਗੇ ਤੇ ਪ੍ਰਮਾਤਾ, ਇਹ ਦੋਨੋਂ ਜਿਹੜੇ ਅੱਖਰ ਨੇ, ਹੈ ਤਾਂ ਇੱਥੇ ਹੀ, ਇੱਥੇ ਕੇਵਲ ਗੇ ਹੈ, ਤਾਂ ਪ੍ਰਮਾਤਾ ਨਾਲ ਲਿਖਣਾ, ਕਿਉਂਕਿ ਗੇ ਤੇ ਪ੍ਰਮਾਤਾ ਵਿੱਚ ਕੋਈ ਫਰਕ ਨਹੀਂ ਹੈ, ਤਾਂ ਕਿਉਂਕਿ ਪ੍ਰਮਾਤਾ, ਪ੍ਰਮਾਣ, ਪਰਮੇਹ ਇਹ ਇੱਕ ਵੱਖਰੇ ਆਉਂਦੇ ਨੇ। ਇੱਥੇ ਗੇ ਤੋਂ ਭਾਵ ਹੈ ਜਦੋਂ ਕਰਮ ਬਿਰਤ ਮੈਂ ਭਾਸ ਚਿਦ ਇਸ ਜੁੱਤ ਗੇ ਸੋ ਹੋਏ। ਜਦੋਂ ਜਿਹੜੀ ਸਾਡੀ ਬਿਰਤੀ ਹੈ, ਕਰਮ ਬਿਰਤੀ ਵਿੱਚ ਜਦੋਂ ਬ੍ਰਹਮ ਦਾ ਪ੍ਰਕਾਸ਼ ਮਿਲੇ, ਉਹਨੂੰ ਕਹਿੰਦੇ ਨੇ ਗੇ, ਕਿਉਂਕਿ ਇਹਦਾ ਕਰਮ ਕਰਨ ਵੇਲੇ ਜਦੋਂ ਬਿਰਤੀ ਵਿੱਚ ਪ੍ਰਕਾਸ਼ ਪਿਆ ਤਾਂ ਉਦੋਂ ਇਹਨੂੰ ਕਿਹਾ ਜਾਂਦਾ ਗੇ, ਕਿ ਨਿਰਵਿਕਲਪ ਸਮਾਧੀ ਅਥਵਾ ਸਾਵਿਕਲਪ ਸਮਾਧੀ ਵਿੱਚ ਇਹ ਆਇਆ ਸੀ ਕਿ ਬੰਦੇ ਦੇ ਅੰਦਰ ਥੋੜ੍ਹਾ ਥੋੜ੍ਹਾ ਗਿਆਨ ਜਿਹਾ ਰਹਿੰਦਾ, ਇੱਕ ਗਿਆਤਾ ਗਿਆਨ ਗੇ, ਮੈਂ ਹਾਂ ਉਹ ਬ੍ਰਹਮ ਹੈ, ਮੈਂ ਉਹਦਾ ਜਾਪ ਕਰਦਾ ਹਾਂ, ਇਹਨਾਂ ਦੋਨਾਂ ਨੂੰ ਜਣਾਉਣ ਵਾਲਾ ਉਹ ਜਿਹਦਾ ਭਾਸ਼ ਸਾਖੀ ਰੂਪ ਮੈਨੂੰ ਜਣਾਉਂਦਾ ਹੈ। ਪਰ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਸਾਵਿਕਲਪ ਸਮਾਧੀ ਲੱਗ ਜਾਂਦੀ ਹੈ, ਉੱਥੇ ਜਾ ਕੇ ਇਹ ਜੀਵ ਪੁਣਾ ਮੁੱਕ ਜਾਂਦਾ ਹੈ, ਉੱਥੇ ਮੈਂ ਅਤੇ ਤੂੰ ਫਰਕ ਨਹੀਂ ਰਹਿੰਦਾ, ਅਬ ਤੂੰ ਹੀ ਮੈਂ ਨਾ ਹੀ, ਕਿਉਂਕਿ ਮੇਰਾ ਹੁਣ ਆਪਣਾ ਪੁਣਾ ਮੁੱਕ ਚੁੱਕਿਆ ਹੈ।
ਗਿਆਤਾ ਪਰਮਾਤਾ ਹੈ ਇੱਕ ਕੇ ਆਖੇ ਦੋਏ।
ਉਹ ਗਿਆਤਾ ਤੇ ਪ੍ਰਮਾਤਾ ਇਹ ਇੱਕ ਦੇ ਹੀ ਦੋ ਨਾਮ ਹਨ, ਇੱਕ ਅੱਖਰ ਦੇ ਹੀ।
ਗਿਆਨ ਕੈ ਪਰਮਾਣਕ ਗੇ ਪਰਮੇਸ਼ੁਰ ਜਾਨ।
ਸੋ ਗਿਆਨ ਕਹਿੰਦੇ ਨੇ ਪ੍ਰਮਾਣ ਨੂੰ, ਤੇ ਗੇ ਜਿਹੜਾ ਹੁੰਦਾ ਹੈ ਕਹਿੰਦੇ ਉਹ ਪਰਮੇਹ ਨੂੰ ਜਾਣਨਾ ਕਰੋ, ਉਹਨੂੰ ਗੇ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਫਿਰ ਸਮਝ ਲਈਏ ਕਿ ਜਿਸ ਤਰੀਕੇ ਨਾਲ ਤ੍ਰਿਪੁਟੀ ਵਿੱਚ ਆਪ ਜਿਵੇਂ ਤਿਵੇਂ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇਹ ਕਹਿ ਲੈਂਦੇ ਨੇ, ਇਸ ਤਰੀਕੇ ਨਾਲ ਕਿ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇਹ, ਕਿਉਂਕਿ ਇਹਨਾਂ ਦੇ ਦੋ ਨਾਮ ਨੇ, ਗਿਆਤਾ ਗਿਆਨ ਗੇ ਵੀ ਉਹੀ ਚੀਜ਼ ਹੈ, ਧਿਆਤਾ ਧਿਆਨ ਧੇ ਵੀ ਉਹੀ ਚੀਜ਼ ਹੈ, ਇਸ ਕਰਕੇ ਇੱਥੇ ਪ੍ਰਮਾਣ ਇਹ ਦਿੱਤਾ ਹੈ, ਇਹ ਦੋਨੋਂ ਇੱਕੋ ਚੀਜ਼ਾਂ ਹਨ।
ਤ੍ਰਿਪੁਟੀ ਮੈਂ ਲੱਗ ਆਪ ਕੋ ਕਹੇ ਅਪਰਮਾ ਗਿਆਨ।
ਤ੍ਰਿਪੁਟੀ ਵਿੱਚ ਹੁਣ ਆਪਣੇ ਆਪ ਨੂੰ ਜਿਹੜਾ ਜਾਣਨਾ ਹੈ, ਸਮਾਧੀ ਲਾਉਣ ਵੇਲੇ ਸਾਵਿਕਲਪ ਸਮਾਧੀ ਵਿੱਚ ਗਿਆਤਾ ਗਿਆਨ ਗੇ ਇਹਨਾਂ ਤਿੰਨਾਂ ਇਕੱਠਿਆਂ ਦਾ ਨਾਮ ਤ੍ਰਿਪੁਟੀ ਹੈ। ਤ੍ਰਿਪੁਟੀ ਦੇ ਵਿੱਚ ਇਹ ਜਿਹੜਾ ਜਾਣਨਾ ਕਿ ਮੈਂ ਹਾਂ, ਇਹਨੂੰ ਅਪਰਮਾ ਗਿਆਨ ਕਹਿੰਦੇ ਹਨ।
ਤ੍ਰਿਪੁਟੀ ਕੋ ਜੋ ਪ੍ਰਕਾਸ਼ ਹੈ ਹਰ ਸਭ ਕੋ ਇਸ ਠਾਨ।
ਸੋ ਤ੍ਰਿਪੁਟੀ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਅਤੇ ਜਿਹੜਾ ਸਾਰਿਆਂ ਦਾ ਆਸਰਾ ਰੂਪ ਬ੍ਰਹਮ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਤ੍ਰਿਪੁਟੀ ਦੇ ਵਿੱਚ ਜਿਹੜਾ ਗਿਆਨ ਹੈ ਆਪਾਂ ਨੂੰ ਅਤੇ ਸਾਰਿਆਂ ਦਾ ਜੋ ਅਧਿਸ਼ਟਾਨ ਹੁੰਦਾ ਹੈ, ਪ੍ਰਕਾਸ਼ ਰੂਪ ਹੈ, ਅਧਿਸ਼ਟਾਨ ਆਸਰੇ ਨੂੰ ਕਿਹਾ ਹੈ, ਜੋ ਆਸਰਾ ਰੂਪ ਹੁੰਦਾ ਹੈ।
ਆਪਣੋ ਆਪ ਸੁਜਾਨੇ ਸੋ ਕਹਿ ਪਰਮਾ ਗਿਆਨ।
ਉਸ ਨੂੰ ਆਪਣਾ ਆਪ ਜਾਣਨਾ ਇਹ ਪਰਮਾ ਗਿਆਨ ਹੈ। ਇੱਕ ਤਾਂ ਹੁੰਦਾ ਅਪਰਮਾ ਗਿਆਨ, ਇਹ ਫਿਰ ਆਪਾਂ ਸਮਝ ਲਈਏ ਇਹ ਬਹੁਤ ਔਖਾ ਜਿਹਾ, ਪਰ ਹੈ ਬੜੀ ਆਨੰਦ ਵਾਲੀ ਚੀਜ਼, ਜਦੋਂ ਸਮਝ ਕੇ ਫਿਰ ਆਨੰਦ ਆ ਜਾਣਾ। ਅਪਰਮਾ ਗਿਆਨ ਤਾਂ ਉਹ ਹੁੰਦਾ ਹੈ ਜਿਹਦੇ ਵਿੱਚ ਆਪਾਂ ਸਾਵਿਕਲਪ ਸਮਾਧੀ ਦੇ ਅੰਦਰ ਗਿਆਤਾ ਗਿਆਨ ਗੇ ਨੂੰ ਰੱਖਦੇ ਹਾਂ। ਮਾੜਾ ਮਾੜਾ ਇਹ ਲੱਗਦਾ ਕਿ ਮੈਂ ਪਾਠ ਕਰ ਰਿਹਾ, ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਉਹ ਬ੍ਰਹਮ ਹੈ, ਵਖਰੇਵਾਂ ਜਿਹਾ ਹੈ ਇੱਥੇ ਹਲੇ। ਇਹ ਅਪਰਮਾ ਗਿਆਨ ਹੈ। ਜਦੋਂ ਇੱਕ ਗਿਆਨ ਇਹ ਹੋ ਜਾਂਦਾ ਹੈ ਕਿ ਤੂੰ ਵੀ ਤਾਂ ਉਹੀ ਹੈ ਅਤੇ ਉਹ ਵੀ ਉਹੀ ਹੈ, ਫਿਰ ਫਰਕ ਕਿੱਥੇ ਰਹਿ ਗਿਆ ਆਪਣੇ ਵਿੱਚ? ਇੱਕ ਗਿਆਨ ਇਹ ਪ੍ਰਗਟ ਹੁੰਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਤੂੰ ਵੀ ਤਾਂ ਉਹੀ ਹੈ, ਉਹ ਵੀ ਉਹੀ ਹੈ, ਅਤੇ ਆਪਾਂ ਵੱਖਰੇ ਕਿਵੇਂ ਹੈ ਦੋਵੇਂ? ਆਪਾਂ ਕਿਉਂ ਸਮਝਦੇ ਹਾਂ ਕਿ ਮੈਂ ਜਾਪ ਕਰਦਾ ਉਹਦਾ, ਅਤੇ ਇਹ ਕਿਉਂ ਕਹਿੰਦਾ ਕਿ ਮੈਂ ਉਹਦਾ ਜਾਪ ਕਰਦਾ ਹਾਂ? ਉਹ ਵੀ ਤੂੰ ਹੀ ਹੈ ਅਤੇ ਤੂੰ ਵੀ ਉਹੀ ਹੈ। ਜਦੋਂ ਇੱਕੋ ਹੀ ਰੂਪ ਹੋ ਜਾਂਦਾ ਹੈ, ਜਿਉਂ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ, ਤਾਂ ਅਪਰਮਾ ਦੀ ਜਗ੍ਹਾ ਤੇ ਇਹਨੂੰ ਪਰਮਾ ਗਿਆਨ ਕਹਿੰਦੇ ਨੇ, ਜਿਹੜੇ ਸਾਰਿਆਂ ਨਾਲੋਂ ਵੱਡਾ ਗਿਆਨ ਹੁਣ ਜਾ ਕੇ ਪ੍ਰਗਟ ਹੋਇਆ। ਸੋਈ ਫਿਰਕੈ ਤੂੰ ਭਇਆ, ਜਾ ਕੇ ਉਹ ਕਹਿਤਾ ਔਰ, ਉਹ ਜਿਹੜੇ ਰੱਬ ਨੂੰ ਵੱਖਰਾ ਗਿਣਦਾ ਸੀ, ਜਦੋਂ ਪਤਾ ਲੱਗਿਆ ਉਹ ਹੋਏ ਤਾਂ ਮੈਂ ਹੀ ਹਾਂ, ਫਿਰ ਉੱਥੇ ਜਾ ਕੇ ਸਾਰਾ ਮੈਂ ਪੁਣਾ ਖਤਮ ਹੋ ਗਿਆ, ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਹੋ ਗਿਆ।
ਸਵਈਆ ਛੰਦ ਮਹਾਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ।
ਹੁਣ ਮਹਾਂ ਜਿਹੜੇ ਵਾਕ ਨੇ ਸਤਿਗੁਰੂ ਜੀ ਵੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਇੱਕ ਪ੍ਰਮਾਣ ਵੇਦਾਂ ਦਾ ਦੇਣਗੇ, ਫਿਰ ਜਪਜੀ ਸਾਹਿਬ ਵਿੱਚ ਜਿਹੜੇ ਮਹਾਂਵਾਕ ਨੇ ਉਹ ਦੱਸਣਗੇ। ਪਹਿਲਾਂ ਇਉਂ ਕਹਿੰਦੇ ਨੇ ਕਿ ਮਹਾਂਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ। ਇਹ ਜਿਹੜੇ ਮਹਾਂਵਾਕ ਨੇ ਨਾ ਵੇਦਾਂ ਦੇ, ਯਥਾਰਥ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਹੈ ਕਿ ਜਿਸ ਨੂੰ ਵੇਦਾਂਤ ਦੇ ਮਹਾਂਵਾਕ ਦੇ ਉਪਦੇਸ਼ਟਾ ਸਤਿਗੁਰੂ ਮਿਲਣ। ਇੱਥੇ ਸਤਿਗੁਰੂ ਤੋਂ ਮੁਰਾਦ ਇਹਨਾਂ ਨੇ ਦਿੱਤੀ ਆ ਵੀ ਵਿੱਦਿਆ ਦੇ ਉਸਤਾਦ, ਉਹਨਾਂ ਵਿੱਚ ਵੇਦਾਂਤ ਦਾ ਅਰਥ ਹੈ ਵੇਦਾਂ ਦਾ ਜਿੱਥੇ ਜਾ ਕੇ ਸਾਰ ਤੱਤ ਨਿਚੋੜ ਨਿਕਲ ਆਉਂਦਾ ਹੈ ਉਹਨੂੰ ਵੇਦਾਂਤ ਕਿਹਾ ਹੈ। ਉੱਧਰ ਤਾਂ ਉਹਨਾਂ ਦਾ ਉਸਤਾਦ ਉਹਨਾਂ ਨੂੰ ਗਿਆਨ ਦਿੰਦਾ ਹੈ, ਇੱਧਰ ਗੁਰੂ ਨਾਨਕ ਦੇਵ ਜੀ ਗਿਆਨ ਦਿੰਦੇ ਨੇ। ਇਹ ਬਾਅਦ ਵਿੱਚ ਜਾ ਕੇ ਫਿਰ ਜਦੋਂ ਇਹਨਾਂ ਦਾ ਰਿਜ਼ਲਟ ਨਿਕਲਣਾ ਇਕੱਠੇ ਹੋ ਜਾਣਗੇ, ਫਿਰ ਸਤਿਗੁਰੂ ਸਮਝਾਉਣਗੇ ਕਿ ਆਪਣੇ ਕੋਲ ਸਾਰਿਆਂ ਨਾਲੋਂ ਵੱਡੇ ਮਹਾਂਵਾਕ ਕਿਹੜੇ ਹਨ।
ਅਧਿਕਾਰੀ ਜੋ ਚਤ ਸ਼ਵੈ ਸਾਧਨ ਵਿਖੇ ਜੀਵੇਸ਼ਵਰ ਇਕਤਾ ਜਾਨ।
ਸੋ ਹੁਣ ਇੱਕ ਕੁਛ ਐਸੀ ਚੀਜ਼ ਹੈ ਜਿਹਦੇ ਜਾਣੇ ਤੋਂ ਬਿਨਾਂ ਜੀਵ ਪ੍ਰਵੇਸ਼ ਨਹੀਂ ਹੋ ਸਕਦਾ ਕਿਸੇ ਵੀ ਥਾਂ ਦੇ ਉੱਤੇ, ਉਹਨੂੰ ਕਹਿੰਦੇ ਨੇ ਕਿ ਅਧਿਕਾਰੀ, ਇਹਨੂੰ ਕਹਿੰਦੇ ਨੇ ਅਨੁਬੰਧ। ਇਹਨਾਂ ਲਈ ਤਾਂ ਆਪਾਂ ਇੱਥੇ ਮਾੜਾ ਜਿਹਾ ਵਿਚਾਰ ਕਰਾਂਗੇ। ਅਨੁਬੰਧ, ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ। ਕਿਸੇ ਵੀ ਗ੍ਰੰਥ ਨੂੰ ਰਚਣ ਤੋਂ ਪਹਿਲਾਂ ਗ੍ਰੰਥਾਕਾਰ ਚਾਰੇ ਅਨੁਬੰਧਾਂ ਦਾ ਗਿਆਨ ਦਿੰਦਾ ਹੈ। ਜਦ ਤੱਕ ਉਹ ਚਾਰੇ ਗਿਆਨ ਨਹੀਂ ਪ੍ਰਾਪਤ ਹੁੰਦੇ ਉਦੋਂ ਤੱਕ ਉਹ ਗ੍ਰੰਥ ਵਿੱਚ ਨਾ ਲਿਖਣ ਵਾਲਾ ਪ੍ਰਵੇਸ਼ ਕਰ ਸਕਦਾ ਹੈ, ਨਾ ਪੜ੍ਹਨ ਵਾਲਾ ਪ੍ਰਵੇਸ਼ ਕਰ ਸਕਦਾ ਹੈ। ਇਹ ਜਪਜੀ ਸਾਹਿਬ ਦੀ ਕਥਾ ਵਿੱਚ ਜ਼ਿਆਦਾ ਵਿਸਥਾਰ ਨਾਲ ਦੱਸਿਆ ਹੋਇਆ। ਇੱਥੇ ਸਿਰਫ ਮਾੜਾ ਮਾੜਾ ਹੀ ਕਵੀ ਜੀ ਨੇ ਵੀ ਜਿੰਨਾ ਕੁ ਦੱਸਿਆ ਹੈ। ਪਹਿਲਾ ਤਾਂ ਜਿਹੜਾ ਹੈ ਅਧਿਕਾਰੀ, ਅਧਿਕਾਰੀ ਅਨੁਬੰਧ ਕਹਿੰਦੇ ਨੇ। ਚਤੁਸ਼ਟੈ ਸਾਧਨ ਦੇ ਸਮੇਤ, ਭਾਵ ਉਹ ਜਿਹੜਾ ਚਾਰ ਸਾਧਨਾਂ ਦੇ ਸਮੇਤ ਹੁੰਦਾ ਨਾ, ਉਹਨੂੰ ਅਧਿਕਾਰ ਹੈ। ਜਿਹੜਾ ਇਹਦੇ ਵਿੱਚ ਚਾਰ ਸਾਧਨ ਆ ਜਾਂਦੇ ਨੇ ਕਿ ਇਸੇ ਤਰੀਕੇ ਦੇ ਨਾਲ ਕਿ ਇਹ ਗਿਆਨ ਦੀ ਪ੍ਰਾਪਤੀ ਚਾਹੁੰਦਾ ਹੈ, ਇਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ, ਅਤੇ ਇਹ ਜਿਹੜਾ ਹੈ ਭੁੱਖ ਪਿਆਸ ਗਰਮੀ ਸਰਦੀ ਇਹਨਾਂ ਨੂੰ ਸਹਾਰ ਸਕਦਾ ਹੈ, ਦੁੱਖ ਅਤੇ ਸੁੱਖ ਨੂੰ ਸਹਾਰ ਸਕਦਾ ਹੈ, ਇਹ ਅਧਿਕਾਰੀ ਹੈ। ਜੇ ਉਹ ਅਧਿਕਾਰੀ ਹੀ ਨਹੀਂ ਤਾਂ ਉਹ ਇੱਥੇ ਬਹਿਣ ਦਾ ਅਧਿਕਾਰੀ ਵੀ ਨਹੀਂ, ਉਹ ਗ੍ਰੰਥ ਨੂੰ ਪੜ੍ਹਨ ਦਾ ਅਧਿਕਾਰੀ ਵੀ ਨਹੀਂ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਹਾਰਨ ਵਾਲੇ ਨੂੰ ਹੀ ਸਮ ਦਮ ਸਰਦਾ ਤੀਸਰੇ। ਸਮ ਇੱਕ ਹੋ ਗਿਆ ਅਤੇ ਦਮ ਹੋ ਗਿਆ। ਸਮ ਹੁੰਦਾ ਮਨ ਨੂੰ ਰੋਕਣਾ, ਦਮ ਹੋ ਗਿਆ ਦਮਨ ਇੰਦਰੀਆਂ ਨੂੰ ਰੋਕਣਾ, ਸ਼ਰਧਾ ਤੀਜੇ ਨੰਬਰ 'ਤੇ ਆ ਜਾਂਦੀ ਹੈ, ਸਮਾਧਾਨ ਅਤੇ ਉਪਰਾਮ, ਸਮਾਧਾਨ ਕਰਨਾ ਅਤੇ ਉਪਰਾਮ ਹੋਣਾ ਵਿਸ਼ਿਆਂ ਵੱਲੋਂ। ਛਟੀ ਤਤੀਛਾ ਜਾਨੀ ਹੈ ਭਿੰਨ ਭਿੰਨ ਜਾਂ ਨਾਮ, ਇਹ ਚਾਰ ਕਰਮਾਂ ਦੇ ਸਹਿਤ ਜਦੋਂ ਜੀਵ ਹੁੰਦਾ, ਤਤੀਛਾ ਉਹੀ ਅਤੇ ਭੁੱਖ ਪਿਆਸ ਗਰਮੀ ਅਤੇ ਸਰਦੀ ਸਹਾਰਨੀ, ਦੁੱਖ ਨੂੰ ਸਹਾਰਨਾ, ਇਸ ਤਰ੍ਹਾਂ ਦੀ ਕਿਰਿਆ ਨੂੰ ਜਿਹੜਾ ਸਹਾਰਨ ਵਾਲਾ ਹੁੰਦਾ ਹੈ ਉਹਨੂੰ ਕਹਿੰਦੇ ਅਧਿਕਾਰੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਵੀ ਅਧਿਕਾਰੀ ਵੀ ਹੈ, ਜੇ ਅਧਿਕਾਰੀ ਨਹੀਂ ਤਾਂ ਬਈ ਤੂੰ ਇੱਥੇ ਨਹੀਂ ਬਹਿ ਸਕਦਾ। ਇਸੇ ਪ੍ਰਕਾਰ ਕਿਸੇ ਗ੍ਰੰਥ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਅਧਿਕਾਰ ਨੂੰ ਦੇਖਿਆ ਜਾਂਦਾ ਹੈ। ਇਹ ਗੱਲਾਂ ਪਹਿਲਾਂ ਹੁੰਦੀਆਂ ਸੀ, ਅਧਿਕਾਰੀ ਦੇਖਣਾ ਬੰਦਾ ਇਸ ਗੱਲ ਦਾ ਅਧਿਕਾਰੀ ਵੀ ਹੈ। ਹੁਣ ਤਾਂ ਹਰੇਕ ਹੀ ਕਹਿੰਦਾ ਕਿ ਮੈਂ ਪਹਿਲਾਂ ਹੀ ਅਧਿਕਾਰੀ ਬਣਿਆ ਬਣਾਇਆ ਹੀ ਹਾਂ, ਮੈਨੂੰ ਸਾਰਾ ਕੁਛ ਆਉਂਦਾ ਹੈ, ਮੈਂ ਪੜ੍ਹਿਆ ਲਿਖਿਆ, ਮਰਿਆਦਾ ਦਾ ਪਤਾ ਹੀ ਨਹੀਂ, ਸਿਹਾਰੀ ਬਿਹਾਰੀ ਦਾ ਪਤਾ ਨਹੀਂ, ਬਾਣੀ ਗਲਤ ਹੈ, ਉਹ ਇਹ ਨਹੀਂ ਪਤਾ ਪ੍ਰਕਾਸ਼ ਕਿਵੇਂ ਕਰਨਾ ਹੈ, ਕਿਸੇ ਗੱਲ ਦਾ ਪਤਾ ਨਹੀਂ। पर महाराज कहने पहला भाई आपां अधिकारी होना चाहिदा है विखे जीव ईश जिहड़ा है एक ता जान तो इस तरीके नाल कहिंदे ने जीव ईश्वर की जिहड़ी एकता है ना यह विखे संबंध अनुबंध है। पहला तो आया सीगा अधिकारी अनुबंध फिर विशा अनुबंध। गुरु ग्रंथ साहिब का विशा की है? गुरु ग्रंथ साहिब का विशा है जीव ते ईश्वर की एकता करवानी। यह महाराज का विशा है
बोध ब्रह्म बोधक वेदांत सो ये संबंध नीके पहचान।
सो यह जड़ा है ना सारे नालों वधिया बोध ब्रह्म बोधक वेदांत सो। सो इस तरीके नाल कहिंदे ने कि यह चंगी तरह जान लो कि इहदे विच हुण संबंध अनुबंध है। यह पहला अधिकारी अनुबंध आया है तो इसे तरह ही यह जिवें संबंध अनुबंध आया है तो इस तरीके दे नाल कहिंदे ने जिवें आपां इह जाण लईए कि ब्रह्म एक है ते वेदांत जिहड़ा है वह बोधक है उहदे जनाउण दा। ब्रह्म तां बोध है ते वेदांत उहदा बोधक है। जिवें अपने जानण दा विशा की है ब्रह्म आपां किहनूं मिलना चाहुंदे आ वाहेगुरु नूं। वाहेगुरु दा जनाउण वाला कौन है? वह गुरां दी बाणी है। इस तरीके नाल पहला यह संबंध जान लो कि गुरबाणी का संबंध की है ब्रह्म दे नाल जीव दे नाल। गुरबाणी जिहड़ी है ना इत्थे बचन आ जाणा जैसा सतगुर सुणी दा तैसो ही मैं डीठ विछड़िया मेले प्रभु हर दरगह का बैसीठ बिचोला हर नामो मंत्र दृढ़ाएं दा कट्टे होमै रोग नानक सतगुर तिना मिलाया जिन्हां धुरे पया संजोग। यह जिहड़ा है ना जनाउंदे ने सतगुरु जी जनाउंदे ने विचोले बन के जीव नूं। इस करके जिहड़ा है यह संबंध अनुबंध कहा जाता है।
दुख निवरत परमानंद प्राप्त यही प्रयोजन करें बखान।
कहिंदे इह जिहड़ा ग्रंथ है कोई भी ग्रंथ धार्मिक ग्रंथ अथवा गुरु ग्रंथ साहिब महाराज जे कोई यह कहे कि इन्हां दे रचन दा प्रयोजन की है गुरु ग्रंथ साहिब दी रचना क्यों होई है अथवा वेदां शास्त्रां सिमरतियां दी रचना क्यों होई है रचनकार नूं पुछे भी तुसीं इह क्यों लिखे ने तां उह इक जवाब दिंदे ने क्यों कि इह प्रयोजन अनुबंध कहिंदे ने भी कोई प्रयोजन तां होणा ग्रंथ लिखण दा तां कहिंदे भाई इहदे विच दुख की निवृत्ति परमानंद की प्राप्ति यही प्रयोजन है साडा कि जीव जिहड़ा है वह दुखा तो निवृत होवे परमानंद की प्राप्ति होवे। नानक भगतां सदा विगास सुनिया दुख पाप का नास। यह गुरु ग्रंथ साहिब का प्रयोजन है। इस करके प्रयोजन अनुबंध है।
ये चारों अनुबंध को ज्ञान हृदय जब होए
चारा अनुबंधा का ज्ञान हिरदे के अंदर होना चाहिदा है कि मैं अधिकारी हाँ अधिकारी अनुबंध फिर विषय अनुबंध संबंध अनुबंध प्रयोजन अनुबंध। इन्हां चारां दा जदों अधिकारी हो जांदा है जीव इन्हां दा ज्ञान हो जांदा है हिरदे दे विच।
कहें ज्ञान पर करण सो संतन के मत जोए
इह संतां दे मत विच गुरमुखां दे मत दे विच इस नूं इस तरीके नाल ज्ञान कहा जांदा है। कहें ज्ञान पर करण सो इह ज्ञान दा प्रकरण है। पहला बंदा मर्यादा मुताबक सही होवे ताबिया बहन तो पहला जिवें आपां कहीए कोई माड़ी चीज़ तो नहीं खांदा भाई अमृत छकिया होया है पहला कदे ताबिया बैठा है तैनूं ज्ञान भी है बाणी का। इस तरीके दे नाल ओह पहला आपां पुछदे हां इह सारा कुछ ज्ञान दे शुरू विच जरूरी है।
ब्रह्म अखंड चैतन को ज्ञान यथार्थ ज्ञान
हुण यह यथार्थ ज्ञान हो गया केड़ा कि जड़ा है ना ब्रह्म अखंड का ज्ञान ये भी किसे जनाउन वाले ने आपां जनाया है। दुनिया के अंदर जो ज्ञान ने जन्म लिया है तो किसी ज्ञान ग्रंथ राही ही जन्म हुंदा उहदा आपां नूं नहीं तो जंगलों में रहण वाले जीव जिहड़े सी हौली हौली जदों शुरू होई दुनिया बनी मनुख आया हौली हौली ज्ञान होया अक्सर तो किसी ग्रंथ ने ज्ञान दिता कहिंदे उह फिर चार महावाक ने उन्हां चार महावाकां दे राही जीव नूं इह ज्ञान दिता कि तू ही ब्रह्म है तू ही आनंद स्वरूप है तू अपने आप की खोज कर जे तू खोज कर लवेगा तो तैनू पता लगेगा कि ब्रह्म अखंड चैतन को ज्ञान यथार्थ जान ये ब्रह्म अखंड चेतन का जड़ा कोई भी वाक सानू ज्ञान दिंदा है उनू महावाक कहते हैं।
जिसी वाक ते होता है महावाक सो जान
जिस वाक तो अखंड चैतन ब्रह्म दा जेड़ा ज्ञान होवे ना उसनु महावाक कहते हैं।
जो पे प्रज्ञान मानंद ब्रह्म ए
ये महावाक ऋद्वेग ऋग्वेद जेड़ा उदे च लिखे हुए ने कि ये जीव जेड़ा है आदि स्वरूप है ब्रह्म है ये जीव आदि स्वरूप ब्रह्म है इस करके इनू महाज्ञान महावाक कहा है।
महावाक ऋग्वेद बिखे कै
ये ऋग्वेद दे विच लिखिया होया है।
अहंग ब्रह्म असमी जुजर बखाने
हुण जुजर वेद दा जिहड़ा महावाक है अहंग ब्रह्म असमी ये आत्मा ही ब्रह्म है उन्होंने इस प्रकार इहदा कथन किया है।
श्याम वेद तत्म मसी माने
सो जिहड़ा श्याम वेद है वह इस गल नूं मानदा है कि यह जिहड़ा जीव है यही ब्रह्म है ब्रह्म ही मानते हैं इस जीव नूं।
अहिं आत्मा ब्रह्म अथर्वण
अथर्वण वेद विच लिखिया यह आत्मा ही ब्रह्म है इस तरह सारिया के रलते मिलते ही वाक हैं एक दूजे के नाल तो थोड़ा थोड़ा ही फर्क है ये जीव आनंद स्वरूप ब्रह्म है ये महावाक है ऋग्वेद का ते मैं ब्रह्म हाँ ये जुजुर्वेद का महावाक है ये कही दा शाम वेद जिहड़ा है वह मानता है कि वह वाहेगुरु तू है वह शाम वेद कहता है ये आत्मा ब्रह्म है ये अथर्वण वेद का महावाक कहा जाता है।
महावाक ए चारों श्रुत गण
ये जान लो भी वेदा दे चार ये महावाक पुराने समय विच पुराने धर्मां विच पुराने ग्रंथां ने लिखे हुए हैं ते साढ़े सतगुरु जी ने सानू केड़े महावाक बख्शे हैं।
ये चारों ही जप जी बिखे श्री नानक जी कह कर लिखे
ये चारों ही महावाक गुरु नानक देव जी ने लिखे श्री जप जी साहब दे विच पढ़दे आपां रोज ही हैं पर ना सुन करके आपां नूं पता नहीं चारे महावाक केड़े हैं।
तू सदा सलामत निरंकार चार बार तुक करी उचार
महाराज जी ने क्योंकि सौखा करके बहुत लिखिया वो हुण बोलने बड़े औखे ने अहं ब्रह्म अस्मी प्रज्ञानमानंद ब्रह्म ये सारे लिखने ते बोलने ते संस्कृत पढ़नी बोलनी औखी जो हुई गुरु नानक देव जी ने देश भाषा दे विच गुरमुखी अखरां विच बड़ा सोहना बड़े सादे ढंग नाल ऐसा लिखिया कि जिहड़ा बिल्कुल ज्ञानी नहीं है अज्ञानता वाला भी बंदा है उन्हूं इस गल का जरूर पता लग जाता कि तू सदा सलामत निरंकार बिल्कुल सादा जा बचन है पर जिहनूं इह उलटा के वेदा वालियां दे नाल जोड़ लईए कि उन्हां दे मुताबिक यह महावाक बनिया किवें इह तां है संगत वास्ते कि तू सदा सलामत निरंकार हाँ जी वह निरंकार सदा सलामत है जे कोई ये गल पंडित कोई विद्वान कोई होर बाहरला पूछे आपां नूं इहदे च महावाक वाली कि गल है तो कहते वह भी दस दें ये तो महावाक इं बन जाता है।
ਸ਼ਰਵਣ ਮਨਨ ਇਹ ਪੂਰਬ ਲਿਓ।
ਕਹਿੰਦੇ ਹੁਣ ਉਹਦੇ ਵਿੱਚ ਅੱਗੇ ਜਾ ਕੇ ਦੱਸਣਗੇ, ਪਹਿਲਾਂ ਤਾਂ ਇੰਨਾ ਕੁ ਦੱਸਦੇ ਨੇ ਕਿ ਤੂੰ ਸਦਾ ਸਲਾਮ ਨਿਰੰਕਾਰ ਦੇ ਚਾਰ ਮਹਾਂਵਾਕ ਨੇ, ਸ਼ਰਵਣ ਕਰਨਾ ਮੰਨਣ ਕਰਨਾ, ਇਹ ਜਿਹੜਾ ਹੈ ਨਾ ਪਹਿਲਾਂ ਸਾਡੇ ਤਾਂ ਹੀ ਸੁਣਿਆ ਤੇ ਮੰਨਿਆਂ ਦੀਆਂ ਪੌੜੀਆਂ ਜਿਹੜੀਆਂ ਨੇ, ਇਹ ਤੋਂ ਭਾਵ ਹੈ
ਪੰਜ ਪਰਵਾਨ ਨਿਧਿਆਸਨ ਕਯੋ।
ਪਹਿਲਾਂ ਸੁਣਨਾ, ਸੁਣਿਆ ਸਿੱਧ ਪੀਰ ਸੁਰਨਾਥ ਦੀਆਂ ਚਾਰ ਪੌੜੀਆਂ, ਫਿਰ ਮੰਨਣ ਦੀਆਂ ਪੌੜੀਆਂ, ਹੁਣ ਅੱਗੇ ਆ ਗਿਆ ਨਿਧਿਆਸਨ। ਨਿਧਿਆਸਨ ਕਹਿੰਦੇ ਨੇ ਕਮਾਈ ਕਰਨ ਨੂੰ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਨਿਧਿਆਸਨ ਦੀ ਪੌੜੀ ਕਹੀ ਹੈ।